श्री गुरुदेव नमः। दास दोनों हाथ जोड़ के संगत दे चरणा च मथा टेकते हुए अपने गुनाह की माफी लई अरदास बेनती करता है। ओ गुनाह जो करोड़ों ही जन्मा तो मैं कट्ठे करी बैठा हूं, संगत की समर्था है बख्शन दी, बख्शन दी कृपालता करो, संगत दे बख्शे नूं गुरु साहब भी बख्श देंदे हन। अज दे इस रूहानी सत्संग लई सतगुरु जी ने जो शब्द बख्शिश किया है वो है प्राप्ति। इस जगत दे विच इस जीवात्मा ने बहुत सारिया वस्तुआं और संबंधियों नूं प्राप्त करन वास्ते कई तरीके दियां क्रिया नूं अपना रख्या है। इंसानी जन्म दे विच आ करके यह जीवात्मा मन बुद्धि और इंद्रियां दे अधीन जिन्हां क्रिया नूं अपनाव करके बैठी है इन्हां दे नाल इस स्मृत लोक सूक्ष्म जां कारण लोकां दे विच जो कुछ भी कामना इच्छा और स्वार्थ दे तहत ये जिस चीज की प्राप्ति कर रही है इन्हां सारियां वस्तुआं और संबंधों के नाल इस जीवात्मा नूं कुछ भी लाभ प्राप्त नहीं होता, उल्टा इसका भुगतान देण वास्ते इस जीवात्मा नूं बार बार जन्म और मरण का दुख सहना पैंदा है। फिर ये मनुखे जन्म दे विच ये कीतियां गईयां सारियां क्रियावां इस जीवात्मा लई किस काम दियां यही समझाउण वास्ते इनू सीधे रस्ते ते पाउण वास्ते सचखंड तो यह बाणी साडी झोलियां तकसीम कीती जांदी है। यह जीवात्मा जद दी अपने मूल तो विछड़ी है इन्हां किरियां दे अधीन इना लोकां दे विच इस नूं बंदी बना लिया गया है। इस नूं जो मनुखा चोला दिता गया है इस चोले दे विच जो बुद्धि दा तत्व दिता गया है इस नूं विचारण वास्ते सी, चेतन वास्ते सी, उना किरिया नूं अपनाण वास्ते सी जिन्हां नूं अपना करके इसने उस सार वस्तु की प्राप्ति करनी सी जिन्हों प्राप्त करन वास्ते सचखंड तो यह वाणी दिती जांदी है। ਇਸ ਦੇ ਉਪਦੇਸ਼ਾਂ ਅਨੁਸਾਰ ਇਹਨਾਂ ਕਿਰਿਆ ਨੂੰ ਅਪਣਾ ਕਰਕੇ ਜੀਵਾਤਮਾ ਉਹ ਸਾਰ ਵਸਤੂ ਨੂੰ ਪ੍ਰਾਪਤ ਕਰਦੀ ਹੈ। ਉਹ ਸਾਰ ਵਸਤੂ ਸੰਤਾਂ ਨੇ ਉਪਦੇਸ਼ ਕੀਤਾ ਹੈ, ਇੱਕ ਗੁਣ ਦੇ ਰੂਪ ਦੇ ਵਿੱਚ ਹੈ। ਇਸ ਜਗਤ ਨੂੰ ਸੂਖਮ ਔਰ ਕਾਰਨ ਲੋਕਾਂ ਨੂੰ ਆਧਾਰ ਔਰ ਪੋਸ਼ਣ ਦੇਣ ਵਾਲਾ ਇਹ ਇੱਕ ਗੁਣ ਹੈ। ਇਸ ਗੁਣ ਨੂੰ ਹੀ ਸੰਤਾਂ ਨੇ ਪ੍ਰਾਪਤ ਕਰਨ ਵਾਸਤੇ ਸਾਰ ਵਸਤੂ ਦੀ ਸੰਗਿਆ ਦਿੱਤੀ ਹੈ। ਮਨੁੱਖੇ ਚੋਲੇ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਜੋ ਕੁਛ ਵੀ ਇਕੱਤਰ ਕਰ ਰਹੀ ਹੈ, ਇਹ ਸਭ ਆਸਾਰ ਹੈ। ਆਸਾਰ ਇਸ ਕਰਕੇ ਹੈ, ਜੋ ਕੁਛ ਵੀ ਇਹਨਾਂ ਅੱਖਾਂ ਦੇ ਨਾਲ ਇਸ ਨੂੰ ਦਿਖਾਇਆ ਜਾਂਦਾ ਹੈ, ਇਹ ਇੱਕ ਭਰਮ ਹੈ। ਹਰ ਦਰ ਸੇਵੇ ਅਲਖ ਅਭੇਵੇ, ਨਿਸ਼ਚਲ ਆਸਣ ਪਾਇਆ ਤਾਂ ਜਨਮ ਨਾ ਮਰਨ ਨਾ ਆਵਣ ਜਾਣਾ, ਸੰਸਾ ਦੁੱਖ ਮਿਟਾਇਆ। ਚਿੱਤਰ ਗੁਪਤ ਕਾ ਕਾਗਦ ਫਾਰਿਆ, ਯਮਦੂਤਾ ਕਛੂ ਨਾ ਚੱਲੀ, ਨਾਨਕ ਸਿੱਖ ਦੇਈ ਮਨ ਪ੍ਰੀਤਮ, ਹਰ ਲੱਦੇ ਖੇਪ ਸਵੱਲੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਅੱਜ ਦੇ ਇਸ ਮਜ਼ਮੂਨ ਨੂੰ ਸਪਸ਼ਟ ਕੀਤਾ ਹੈ। ਹਰੀ ਦੇ ਦਰ ਦੀ ਸੇਵਾ ਇਹ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ? ਸਤਿਗੁਰੂ ਉਪਦੇਸ਼ ਕਰਦੇ ਹਨ, ਹਰੀ ਦਾ ਦਰ, ਇਹ ਹਰੀ ਕੌਣ ਹੈ, ਇਹ ਹਰੀ ਕਿਸ ਜਗ੍ਹਾ ਪ੍ਰਾਪਤ ਹੁੰਦਾ ਹੈ, ਔਰ ਉਹਦੀ ਸੇਵਾ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ? ਸਤਿਗੁਰੂ ਉਪਦੇਸ਼ ਕਰ ਰਹੇ ਹਨ, ਉਹ ਅਲਖ ਅਗਮ ਅਨਾਮੀ ਸਹਿਜ ਔਰ ਅਨੰਤ ਅਵਸਥਾ ਦਾ ਮਾਲਿਕ, ਅਨੰਤ ਗੁਣਾਂ ਦਾ ਸਵਾਮੀ, ਉਹ ਅਕਾਲ ਪੁਰਖ, ਉਹ ਈਸ਼ਵਰ ਪਰਮਾਤਮਾ ਇਸ ਜਗਤ ਦੇ ਵਿੱਚ ਜਿਸ ਘੱਟ ਦੇ ਅੰਦਰ ਪ੍ਰਗਟ ਹੈ, ਉਹ ਹਰੀ ਦਾ ਦਰ ਹੈ। ਦਰ ਯਾਨੀ ਦਰਵਾਜ਼ਾ, ਜਿਸ ਦਰਵਾਜ਼ੇ ਤੋਂ ਜਾ ਕਰਕੇ ਇਸ ਜੀਵਾਤਮਾ ਨੇ ਉਸ ਹਰੀ ਨੂੰ ਪ੍ਰਾਪਤ ਕਰਨਾ ਹੈ। ਹੁਣ ਹਰੀ ਜੋ ਹੈ ਇਸ ਜਗਤ ਦੇ ਵਿੱਚ ਇੱਕ ਗੁਣ ਦੇ ਰੂਪ ਦੇ ਵਿੱਚ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ ਹੈ। ਜਸ ਉਸਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਆਕਾਰ ਨਹੀਂ, ਤੇ ਫਿਰ ਉਸਦਾ ਦਰਵਾਜ਼ਾ ਇਸ ਜਗਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਜੋ ਪਰਮਾਤਮਾ ਦਾ ਇੱਕ ਗੁਣ ਹੈ, ਇਸ ਗੁਣ ਨੇ ਹੀ ਉਸ ਦਰ ਨੂੰ ਪ੍ਰਾਪਤ ਕਰਨਾ ਹੈ, ਉਸ ਦੂਸਰੇ ਗੁਣ ਦੇ ਵਿੱਚ ਸਮਾਣਾ ਹੈ। ਜੀਵਾਤਮਾ ਦਾ ਭਰਮ ਕੀ ਹੈ? ਇਸ ਜਗਤ ਦੇ ਵਿੱਚ ਕੋਈ ਵੀ ਵਸਤੂ ਜਾਂ ਸੰਬੰਧ ਨੂੰ ਪ੍ਰਾਪਤ ਕਰਨ ਵਾਸਤੇ ਉਸ ਨੂੰ ਨਿਰਮਾਣ ਕਰਨਾ ਪੈਂਦਾ ਹੈ। ਨਿਰਮਾਣ ਯਾਨੀ ਉਦਯੋਗ, ਉਦਯੋਗ ਯਾਨੀ ਕੁਛ ਨਾ ਕੁਛ ਉਦਮ, ਕੁਛ ਕਿਰਿਆ ਅਪਣਾਉਣੀ ਪੈਂਦੀ ਹੈ, ਤਦ ਹੀ ਜਾ ਕਰਕੇ ਇਸ ਨੂੰ ਇਹ ਸਾਰੀਆਂ ਵਸਤੂਆਂ ਦੀ ਔਰ ਸੰਬੰਧੀਆਂ ਦੀ ਪ੍ਰਾਪਤੀ ਹੁੰਦੀ ਹੈ। ਅਨੰਤ ਕਾਲ ਤੋਂ ਇਹ ਜੀਵਾਤਮਾ
ਇਹ ਸਾਰੀ ਕਿਰਿਆ ਨੂੰ ਅਪਣਾ ਰਹੀ ਹੈ ਔਰ ਇਸ ਨੂੰ ਭਰਮ ਹੋ ਗਿਆ ਹੈ ਕਿ ਜਦ ਤੱਕ ਮੈਂ ਕੋਈ ਵਿਸ਼ਿਸ਼ਟ ਕਿਰਿਆ ਨੂੰ ਨਹੀਂ ਅਪਣਾਵਾਂਗੀ ਤਦ ਤੱਕ ਇਸ ਦਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਸ ਦਰ ਦੇ ਵਿੱਚ ਪ੍ਰਵੇਸ਼ ਕਰਕੇ ਇਹ ਪਹਿਲਾ ਗੁਣ ਉਸ ਦੂਸਰੇ ਗੁਣ ਨੂੰ ਪ੍ਰਾਪਤ ਕਰਦਾ ਹੈ। ਇਹੀ ਸਭ ਤੋਂ ਵੱਡਾ ਭਰਮ ਹੈ ਜਿਹੜਾ ਜੀਵਾਤਮਾ ਇਸ ਜਗਤ ਦੇ ਵਿੱਚ ਪਰਮਾਤਮਾ ਦੇ ਮੁਤਲਕ ਵੀ ਕੁਛ ਵਿਸ਼ਿਸ਼ਟ ਕਿਰਿਆ ਨੂੰ ਅਪਣਾ ਲੈਂਦੀ ਹੈ। ਪਰਮਾਤਮਾ ਜੋ ਹੈ ਉਹ ਕਿਸੇ ਵੀ ਵਿਧੀ ਦੇ ਅੰਦਰ ਕਿਸੇ ਵੀ ਕਿਰਿਆ ਦੇ ਅੰਦਰ ਬੰਦੀ ਨਹੀਂ ਹੈ, ਕੈਦ ਨਹੀਂ ਹੈ। ਕਣ ਕਣ ਦੇ ਵਿੱਚ ਵਿਆਪਤ ਹੋਣ ਦੇ ਬਾਅਦ ਵੀ ਉਹ ਸਭ ਤੋਂ ਨਿਰਲੇਪ ਹੈ, ਸਭ ਤੋਂ ਅਲੱਗ ਹੈ। ਉਹਦੀ ਸੱਤਾ ਨੂੰ ਜਾਣਨ ਵਾਸਤੇ, ਉਹਦੀ ਸੱਤਾ ਨੂੰ ਪ੍ਰਾਪਤ ਕਰਨ ਵਾਸਤੇ ਇਸ ਜੀਵਾਤਮਾ ਨੂੰ ਉਸ ਉਪਦੇਸ਼ ਦੇ ਉੱਪਰ ਅਮਲ ਕਰਨਾ ਪੈਂਦਾ ਹੈ ਜੋ ਉਪਦੇਸ਼ ਸੱਚਖੰਡ ਤੋਂ ਜਿਸ ਕੱਟ ਦੇ ਜ਼ਰੀਏ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ ਜਾਂਦਾ ਹੈ। ਜੋ ਉਪਦੇਸ਼ ਦਿੱਤਾ ਜਾਂਦਾ ਹੈ ਉਹ ਕੋਈ ਵਿਸ਼ੇਸ਼ ਕਿਰਿਆ ਨਹੀਂ ਹੁੰਦੀ, ਸਿਰਫ ਔਰ ਸਿਰਫ ਜੀਵਾਤਮਾ ਦੇ ਇਹ ਸਾਰੇ ਭਰਮ ਜਿਹੜੇ ਅਨੰਤ ਕਾਲ ਤੋਂ ਨਿਰਮਾਣ ਦੀ ਕਿਰਿਆ ਅਪਣਾਉਣ ਕਰਕੇ ਉਸਦੇ ਅੰਤਰ ਦੇ ਵਿੱਚ ਪੈਦਾ ਹੋ ਚੁੱਕੇ ਹਨ, ਉਹਨਾਂ ਨੂੰ ਦੂਰ ਕਰਨਾ ਮਾਤਰ ਹੁੰਦਾ ਹੈ। ਇਸ ਤੋਂ ਅੱਗੇ ਅਗਰ ਅਸੀਂ ਇਹ ਕਹੀਏ ਕਿ ਜਪ ਦੇ ਨਾਲ, ਤਪ ਦੇ ਨਾਲ, ਸੰਯਮ ਦੇ ਨਾਲ, ਤੀਰਥ ਬਰਤ ਨੇਮ ਦੇ ਨਾਲ ਜਾਂ ਹੋਰ ਕੋਈ ਵਿਸ਼ੇਸ਼ ਲਫ਼ਜ਼ਾਂ ਦਾ ਦੌਰਾਨ ਦੇ ਨਾਲ ਜਾਂ ਕੋਈ ਹੋਰ ਕਿਰਿਆ ਨੂੰ ਅਪਣਾਉਣ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਫਿਰ ਪਰਮਾਤਮਾ ਬੰਧਨ ਵਿੱਚ ਆ ਗਿਆ, ਅਸੀਂ ਉਹਨੂੰ ਕੱਦ ਦਾ ਕੈਦ ਕਰ ਲਿਆ ਹੁੰਦਾ ਅਗਰ ਇਹਨਾਂ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੋ ਸਕੀ ਹੁੰਦੀ। ਅੱਜ ਤੱਕ ਅਸੀਂ ਪ੍ਰਾਪਤ ਨਹੀਂ ਕਰ ਸਕੇ ਪਰ ਕਿਰਿਆ ਅਸੀਂ ਕੋਈ ਨਾ ਕੋਈ ਜ਼ਰੂਰ ਅਪਣਾ ਰੱਖੀ ਹੈ। ਹਰ ਯੁੱਗ ਦੇ ਵਿੱਚ ਹਰ ਸਮੇਂ ਇਹ ਜੀਵਾਤਮਾ ਜੜ ਚੇਤਨ ਲੋਕਾਂ ਦੇ ਸੰਬੰਧ ਨਾਲ ਜਾਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਕੁਛ ਨਾ ਕੁਛ ਕਿਰਿਆ ਨੂੰ ਜ਼ਰੂਰ ਕਰਦੀ ਹੈ, ਪਰ ਫਿਰ ਵੀ ਅੱਜ ਤੱਕ ਇਹ ਪਹਿਲਾ ਗੁਣ ਉਸ ਦੂਸਰੇ ਗੁਣ ਤੋਂ ਅਲੱਗ ਹੈ। ਤੇ ਉਸ ਤੋਂ ਸਪਸ਼ਟ ਹੈ ਕਿ ਦੂਸਰੇ ਗੁਣ ਨੂੰ ਪ੍ਰਾਪਤ ਕਰਨ ਲਈ ਕਿਸੇ ਵਿਸ਼ਿਸ਼ਟ ਕਿਰਿਆ ਦੀ ਜ਼ਰੂਰਤ ਨਹੀਂ ਹੈ। ਸਮਝਣ ਦਾ ਭਾਵ ਹੈ, ਖਿਆਲ ਹੈ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਇਸ ਤੁਕ ਦੇ ਵਿੱਚ ਰੂਹਾਨੀਅਤ ਦਾ ਸਾਰਾ ਭੇਦ ਪ੍ਰਗਟ ਹੈ ਔਰ ਅਗਰ ਜੀਵਾਤਮਾ ਸਮਝਣਾ ਹੀ ਨਾ ਚਾਹੇ ਤੇ ਉਹਨੂੰ ਗ੍ਰੰਥ ਦੇ ਗ੍ਰੰਥ, ਪੋਥੀਆਂ ਦੀਆਂ ਪੋਥੀਆਂ ਪੜ੍ਹਾਈ ਜਾਓ, ਸਤਸੰਗ ਕਰੀ ਜਾਓ, ਕਥਾ ਕੀਰਤਨ ਅਪਣਾਈ ਜਾਓ, ਅੱਜ ਤੱਕ ਅਸੀਂ ਉਸ ਗੁਣ ਨੂੰ ਪ੍ਰਾਪਤ ਨਹੀਂ ਕਰ ਸਕੇ। ਕਿਉਂ? ਕਿਉਂਕਿ ਜੀਵਾਤਮਾ ਸਮਝਣਾ ਨਹੀਂ ਚਾਹੁੰਦੀ ਕਿ ਸੱਚ ਕੀ ਹੈ, ਝੂਠ ਕੀ ਹੈ। ਝੂਠ ਨੂੰ ਅਪਣਾਉਂਦੀ ਹੈ, ਸੱਚ ਤੋਂ ਮੂੰਹ ਮੋੜਦੀ ਹੈ। ਹਰ ਕਿਰਿਆ ਬੰਧਨ ਵਿੱਚ ਹੈ, ਇਸ ਨੂੰ ਸਮਝਣਾ ਹੀ ਨਹੀਂ ਚਾਹੁੰਦੀ। ਜਿਹੜੇ ਦਿਨ ਇਸ ਵਕਤ ਇਸ ਹਿੰਦੁਸਤਾਨ ਵਿੱਚ ਚੱਲ ਰਹੇ ਹਨ, ਇੱਥੇ ਮੌਜੂਦ ਜਾਂ ਇਸ ਜਗਤ ਦੇ ਵਿੱਚ ਕਿਹੜੀ ਕੋਈ ਵਿਰਲੀ ਭਾਗਾਂ ਵਾਲੀ ਐਸੀ ਜੀਵਾਤਮਾ ਹੈ ਜਿਸਨੇ ਕਾਲ ਨਾਲ ਸੰਬੰਧਿਤ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀਆਂ ਕਿਰਿਆ ਚੋਂ ਕਿਸੇ ਐਸੀ ਕਿਰਿਆ ਨੂੰ ਨਹੀਂ ਅਪਣਾਇਆ ਜਿਸ ਦਾ ਨਿਰਦੇਸ਼ ਮਨ ਨੇ ਦਿੱਤਾ ਸੀ। ਆਪਾਂ ਸਾਰਿਆਂ ਨੇ ਕੋਈ ਨਾ ਕੋਈ ਨਿਰਦੇਸ਼ ਅਨੁਸਾਰ ਮਨ ਦੀ ਹਵਸ ਪੂਰੀ ਕਰਨ ਵਾਸਤੇ ਇਹ ਕਿਰਿਆ ਅਪਣਾਈਆਂ ਹਨ। ਅਪਣਾਉਣ ਦੇ ਬਾਅਦ ਵੀ ਜੀਵਾਤਮਾ ਫਰਿਆਦ ਕਰਦੀ ਹੈ, ਸਾਨੂੰ ਰੋਸ਼ਨੀ ਦਿਖਾ ਦਿਓ। ਇਹ ਰੋਸ਼ਨੀ ਇਤਨੀ ਸਸਤੀ ਹੈ ਕਿ ਸਾਡੇ ਵਰਗੇ ਰਾਹ ਚਲਦਿਆਂ ਨੂੰ ਇਸ ਝੂਠ ਨੂੰ ਅਪਣਾਉਣ ਦੇ ਬਾਅਦ ਵੀ ਇਹ ਗੁਣ ਕਲਪਨਾ ਕਰ ਰਿਹਾ ਹੈ। ਉਸ ਸੱਚੇ ਗੁਣ ਨੂੰ ਪ੍ਰਾਪਤ ਕਰਨ ਵਾਸਤੇ ਸ਼ਲੋਕ ਪੜ੍ਹਨ ਦਾ ਕਿਆ ਭਾਵ ਹੈ? ਅਸੀਂ ਕਿਸੇ ਨੂੰ ਦਿਖਾਉਣਾ ਚਾਹੁੰਦੇ ਹਾਂ, ਇੱਥੇ ਕਿਸੇ ਵਿਸ਼ਿਸ਼ਟ ਕਿਰਿਆ ਨੂੰ ਅਪਣਾਇਆ ਜਾ ਰਿਹਾ ਹੈ। ਸਭ ਹੋਮੈ ਹੈ, ਮਨ ਦੇ ਵਿਕਾਰ ਨੇ, ਮੈਲ ਇਕੱਠੀ ਕਰ ਰਹੇ ਹਾਂ। ਇਕੱਠੀ ਕਰਨ ਦੇ ਬਾਅਦ ਇਹ ਦੇਣ ਔਰ ਲੈਣ ਦੀਆਂ ਕਿਰਿਆ ਅਪਣਾਉਣ ਦੇ ਬਾਅਦ ਫਿਰ ਵੀ ਇੱਕ ਕੋਰੀ ਕਲਪਨਾ ਹੈ, ਉਹ ਸੱਚੇ ਗੁਣ ਦੇ ਦੀਦਾਰ ਹੋ ਜਾਣ। ਸੱਚ ਦੀ ਮਰਿਆਦਾ ਹੈ, ਜ਼ੁਬਾਨ ਸੱਚੀ ਚਾਹੀਦੀ ਹੈ, ਮਨ ਸੱਚਾ ਚਾਹੀਦਾ ਹੈ। ਅੱਜ ਤੱਕ ਕਿਸੇ ਨੇ ਸੱਚ ਨੂੰ ਅਪਣਾਇਆ? ਸਤਿਗੁਰੂ ਦੇ ਉਪਦੇਸ਼ ਸਨ, ਕ੍ਰੋਧ ਨਹੀਂ ਕਰਨਾ, ਕ੍ਰੋਧ ਦੀ ਜੜ ਹੈ ਕਾਮ। ਕਿਸੇ ਨੇ ਕਾਮ ਨੂੰ ਤਿਆਗਿਆ? ਕ੍ਰੋਧ ਤਾਂ ਸਾਡੇ ਨੱਕ ਤੇ ਬੈਠਾ ਹੈ, ਹਰ ਵਕਤ, ਹਰ ਪਲ, ਹਰ ਘੜੀ। ਕੋਈ ਚੰਗੀ ਵੀ ਗੱਲ ਕਰੇ ਸਾਨੂੰ ਮਾੜੀ ਲੱਗਦੀ ਹੈ। ਕਿਉਂ? ਕਿਉਂਕਿ ਸਾਡੀ ਮਨ ਦੇ ਮੁਤਾਬਿਕ ਉਸਨੇ ਅਪਣਾਇਆ ਨਹੀਂ ਉਸ ਕਿਰਿਆ ਨੂੰ। ਹੱਕ ਜਦ ਤੱਕ ਦੂਸਰੇ ਦਾ ਅਸੀਂ ਨਾ ਮਾਰ ਲਈਏ, ਸਾਡੀ ਤ੍ਰਿਸ਼ਨਾ ਪੂਰੀ ਹੁੰਦੀ ਹੀ ਨਹੀਂ। ਇਹ ਮਰਿਆਦਾ ਹੈ ਉਸ ਪ੍ਰਕਾਸ਼ ਦੀ, ਜਿਸ ਨੂੰ ਦੇਖਣ ਵਾਸਤੇ, ਜਿਸ ਦੀ ਆਵਾਜ਼ ਨੂੰ ਸੁਣਨ ਵਾਸਤੇ ਅਸੀਂ ਝੂਠੀਆਂ ਫਰਿਆਦਾਂ ਕਰਦੇ ਹਾਂ। ਇਹ ਝੂਠੀਆਂ ਕਿਉਂ ਨੇ? ਕਿਉਂਕਿ ਆਤਮਾ ਦੀ ਪੁਕਾਰ ਨਹੀਂ ਹੈ। ਇਹ ਗੁਣ ਉਸ ਸੱਚੇ ਗੁਣ ਵਿੱਚ ਮਿਲਣਾ ਨਹੀਂ ਚਾਹੁੰਦਾ। ਇਹ ਮਨ ਦੀ ਫਰਿਆਦ ਹੈ, ਮਨ ਦੀਆਂ ਅਸੰਖ ਮੋਰੀਆਂ ਹਨ। ਕਦੀ ਮਿੱਤਰ ਬਣ ਕੇ, ਕਦੀ ਦੁਸ਼ਮਣ ਬਣ ਕੇ, ਕਦੀ ਗੁਰੂ ਦੇ ਉਪਦੇਸ਼ਾਂ ਅਨੁਸਾਰ ਹੀ ਫਰਿਆਦ ਕਰ ਦਿੰਦਾ ਹੈ। ਭਜਨ ਤੇ ਵੀ ਬਿਠਾਉਂਦਾ ਹੈ ਤੇ ਸੂਖਮ ਰੂਪ ਦੇ ਵਿੱਚ, ਅੰਤਰ ਦੇ ਵਿੱਚ ਮੋਕਸ਼ ਦੀ ਕਾਮਨਾ ਰੱਖਦਾ ਹੈ। ਉਸ ਪਰਮਾਤਮਾ ਤੋਂ ਵੱਧ ਇਸ ਨੂੰ ਮੋਕਸ਼ ਅੱਛਾ ਲੱਗਦਾ ਹੈ। ਤੇ ਕਿਆ ਇਹ ਸਭ ਭਰਮ ਨਹੀਂ ਹੈ? ਇਹ ਮਨ ਦੀ ਫਰਿਆਦ ਹੈ। ਜੀਵਾਤਮਾ ਨੇ ਤੇ ਅਜੇ ਤੜਫ ਪੈਦਾ ਹੀ ਨਹੀਂ ਕੀਤੀ, ਅਜੇ ਉਸ ਨੂੰ ਇਸ ਜਗਤ ਦੇ ਵਿੱਚ ਇੰਦਰੀ ਭੋਗਾਂ ਦੇ ਵਿੱਚੋਂ ਹੀ ਨਿਕਲਣ ਦੀ ਫੁਰਸਤ ਨਹੀਂ ਹੈ। ਇਹਨਾਂ ਦਿਨਾਂ ਦੇ ਵਿੱਚ ਇਸ ਜੀਵਾਤਮਾ ਨੇ ਅੱਖ ਬੰਦ ਕਰਕੇ, ਯਾਨੀ ਅੰਨੇ ਹੋ ਕਰਕੇ, ਇਤਨੇ ਕਰਮ ਇਕੱਠੇ ਕਰ ਲਏ ਹਨ ਜਿਨ੍ਹਾਂ ਦਾ ਭੁਗਤਾਨ ਕਰਨ ਵਾਸਤੇ ਇਸ ਨੂੰ ਫਿਰ ਤੋਂ ਜਨਮ ਔਰ ਮਰਨ ਦੇ ਗੇੜ ਵਿੱਚ ਕਈ ਵਾਰੀ ਆਉਣਾ ਪੈਣਾ ਹੈ। ਜਿਸ ਨੂੰ ਦੇ ਆਏ ਹਾਂ ਉਹ ਹਵਾ ਨਹੀਂ ਹੋ ਜਾਏਗਾ। ਇਸ ਜੀਵਾਤਮਾ ਨੂੰ ਲੈਣ ਵਾਸਤੇ ਫਿਰ ਆਉਣਾ ਪਏਗਾ। ਪਿਛਲਾ ਭੁਗਤਾਨ ਹੋਇਆ ਨਹੀਂ, ਅਗਲਾ ਅਸੀਂ ਇਕੱਠਾ ਕਰ ਰਹੇ ਹਾਂ। ਕਿਸ ਤਰੀਕੇ ਦੇ ਨਾਲ आत्मा दे उपरों ए अनंत जन्मा दा ए कर्मा दा बोझ चाहे वो अच्छे ने चाहे बुरे ने जीवात्मा ले बोझ ने चुकाए जानगे। ये सब परम नहीं है ता होर क्या है, असी जान करके भी पहचान करके भी इना किरिया नू त्याग दे नहीं हां। किस तरीके दे नाल असी फिर उस विशिष्ट गुण नू प्राप्त कर सकते हां जिस नू बाणी दे विच गुरु साहब उपदेश कर रहे हैं। हरि दे दर दी सेवा हुण जद हरि इस गुण दे रूप दे विच जिस नू इस शरीर दी अखा दे नाल असी देख ही नहीं सकते जान ही नहीं सकते उत्थे तक पहुंच ही नहीं सकते ते उहदे दर तक किस तरह प्राप्त कर लवांगे, किस तरह पहुंच जावांगे। ये बड़ी ही गहरी और सूक्ष्म प्रक्रिया है जिहड़ी सिर्फ और सिर्फ ख्याल दे रूप विच ये जीवात्मा बुद्धि दे जरिए इस इंसानी चोले दे विच आकर के ही जागदी है यानी प्राप्त करती है। और किस तरीके दे नाल इस शरीर नू कायम करके अज तक असी इस शरीर नू कायम रखण वास्ते इस दी मर्यादा नू अज तक नहीं अपनाया। सवेर हो गई, दोपहर हो गई, शाम हो गई, असी अख बंद करके कुछ ना कुछ जायज या नजायज इस मशीन दे अंदर सुट्टी जा रहे हैं। होर ते होर शरीरिक रूप दे विच मुर्दे तक कट के पांदे हैं और मानसिक रूप दे विच इस जीवात्मा नू कैसा भोजन देंदे हैं, लोगां दे जेब कट के गर्दना छोटियां करके इंसान दा खून पी करके उसका मांस खा करके हक पराई नानका उस सुअर उस गाय। इस वाणी तो स्पष्ट है कि जीवात्मा जो है भरम दे अधीन किस तरीके दे ख्याल नू एकत्र कर रही है। यह ख्याल एक प्रक्रिया दे रूप विच है जिहड़ा अंतर दे विच बड़े सूक्ष्म और गहरा असर रखता है। और जदों जीवात्मा इस शरीर की मर्यादा नू कायम रखती है मन दे हुक्म चो निकल करके सारे स्वाद इंद्रियां दे ने जबान का स्वाद ये सारी वस्तुओं नू जिहड़ियां कि गुरु साहबां ने उपदेश कीतियां हन मन दे अधीन इस शरीर का भोजन है। हुण इस दे विचों मन ने हुमै नू एकत्र करना है, सात्विक भोजन नू एकत्र नहीं करना, यानी जल रूप दे विच और सूक्ष्म रूप दे विच भी। मन दा ये अवगुण है। ये अवगुण क्यों है? क्योंकि उसनू भी अपने मूल दी खबर नहीं है, उसनू भी सोझी नहीं है वो किस दा अंश है। मन तू ज्योत स्वरूप है, अपना मूल पछाण। गुरु साहब उपदेश करते हैं मन दे मतलक कि हे मूर्ख तू ये जड़ वस्तुआं और संबंधा दे विच फसया है, ਇਹ ਹੋਮੇ ਦੀ ਮੈਲ ਨੂੰ ਇਕੱਠਾ ਕਰ ਰਿਹਾ ਹੈ। ਕੋਈ ਵੀ ਚੀਜ਼ ਤੈਨੂੰ ਮੁਫ਼ਤ ਚ ਨਹੀਂ ਪ੍ਰਾਪਤ ਹੋ ਰਹੀ, ਇਸ ਦਾ ਤੈਨੂੰ ਭੁਗਤਾਨ ਕਰਨਾ ਪੈਣਾ ਹੈ। ਔਰ ਭੁਗਤਾਨ ਕਰਨ ਵਾਸਤੇ ਫਿਰ ਤੂੰ ਜਨਮ ਔਰ ਮਰਨ ਦੇ ਇਸ 84 ਲੱਖ ਜਾਮਿਆਂ ਦੇ ਵਿੱਚ ਭਰਮਣ ਕਰੇਗਾ। ਤੇਰੀ ਅਸਲ ਕੀ ਹੈ, ਤੇਰਾ ਪਿਛੋਕੜ ਕੀ ਹੈ? ਜੋਤ ਯਾਨੀ ਪ੍ਰਕਾਸ਼, ਇੱਕ ਆਵਾਜ਼ ਜਿਸ ਨੂੰ ਗੁਰੂ ਸਾਹਿਬਾਂ ਨੇ ਹੱਕ ਦੀ ਆਵਾਜ਼ ਕਿਹਾ ਹੈ। ਹੱਕ ਕੀ ਹੈ? ਸੱਚ। ਸੱਚ ਕਿਆ ਹੈ? ਪਰਮਾਤਮਾ। ਹੱਕ ਦਾ ਭਾਵ ਹੈ ਰਹਿਣ ਵਾਲਾ, ਜਿਸ ਨੇ ਰਹਿਣਾ ਹੈ। ਹੁਣ ਰਹਿਣ ਵਾਲੀ ਸੰਗਿਆ ਨੂੰ ਅਣਗਿਣਿਤ ਭਾਸ਼ਾ ਦੇ ਵਿੱਚ ਕਿਸੇ ਵੀ ਲਫ਼ਜ਼ ਦੇ ਨਾਲ ਯਾਦ ਕਰ ਲਓ, ਕੋਈ ਫਰਕ ਨਹੀਂ ਪੈਂਦਾ। ਕਿਸੇ ਨੇ ਸਤਨਾਮ ਕਹਿਤਾ, ਕਿਸੇ ਨੇ ਕਿਸੇ ਲਫ਼ਜ਼ ਦੇ ਨਾਲ ਯਾਦ ਕਰ ਲਿਆ, ਅਲੱਗ ਅਲੱਗ ਭਾਸ਼ਾ ਦੇ ਵਿੱਚ ਵਸਤੂ ਇੱਕ ਹੀ ਹੈ, ਯਾਨੀ ਕਿ ਆਵਾਜ਼ ਔਰ ਪ੍ਰਕਾਸ਼। ਤੇ ਮਨ, ਇਹ ਵੀ ਕੋਈ ਛੋਟੀ ਹਸਤੀ ਨਹੀਂ ਹੈ। ਤੂੰ ਜੋਤ ਸਰੂਪ, ਯਾਨੀ ਜੋਤ ਦਾ ਹੀ ਤੂੰ ਅੰਸ਼ ਹੈ, ਉਸ ਦਾ ਹੀ ਇੱਕ ਗੁਣ ਹੈ। ਔਰ ਜਦ ਤੱਕ ਤੂੰ ਆਪਣੇ ਮੂਲ ਨੂੰ ਨਹੀਂ ਪਛਾਣੇਗਾ, ਇੱਥੇ ਪਛਾਣਨ ਦਾ ਕੀ ਭਾਵ ਹੈ? ਇਹ ਸਾਰੀ ਬਾਣੀ ਸੰਤਾਂ ਦੀ ਅੰਤਰ ਦੇ ਨਾਲ ਸੰਬੰਧਿਤ ਹੈ। ਸੂਖਸ਼ਮ ਰੂਪ ਦੇ ਵਿੱਚ ਇਹਨਾਂ ਗੁਣਾਂ ਦੇ ਉੱਪਰ ਆਧਾਰਿਤ ਹੈ। ਗੁਣ ਨੂੰ ਨਿਰਦੇਸ਼ ਹੈ ਗੁਣ ਨੂੰ ਪ੍ਰਾਪਤ ਕਰਨ ਵਾਸਤੇ। ਪਰ ਜੀਵਾਤਮਾ ਜੋ ਹੈ ਭਰਮ ਦੇ ਅਧੀਨ ਹੈ, ਸਰੀਰ ਨਾਲ ਸੰਬੰਧ ਰੱਖਣ ਕਰਕੇ ਕੁਝ ਲਸਾਂ ਦੇ ਜ਼ਰੀਏ ਇਸ ਨੂੰ ਚੇਤਾਇਆ ਜਾਂਦਾ ਹੈ। ਇਸੇ ਕਰਕੇ ਇਸ ਨੂੰ ਜੋਤ ਜਾਂ ਆਵਾਜ਼ ਦੇ ਨਾਲ ਸੰਬੰਧਿਤ ਲਫ਼ਜ਼ਾਂ ਦੇ ਨਾਲ ਚੇਤਾਇਆ ਜਾ ਰਿਹਾ ਹੈ ਕਿ ਤੂੰ ਕੋਈ ਛੋਟੀ ਹਸਤੀ ਨਹੀਂ ਹੈ। ਤੂੰ ਵੀ ਉਸ ਪਰਮਾਤਮਾ ਦੇ ਗੁਣ, ਜੋ ਕਿ ਅਸਲ ਦੀ ਇੱਕ ਨਕਲ ਯਾਨੀ ਕਿ ਬ੍ਰਹਮ ਦਾ ਹੀ ਰੂਪ ਹੈ, ਉਸੀ ਦਾ ਅੰਸ਼ ਹੈ। ਔਰ ਜਦ ਤੱਕ ਤੂੰ ਉਸ ਦੇ ਵਿੱਚ ਨਹੀਂ ਸਮਾਏਗਾ, ਤੂੰ ਨਿਸ਼ਚਲ ਨਹੀਂ ਹੋ ਸਕਦਾ। ਇੱਥੇ ਪਛਾਣਨ ਲਫ਼ਜ਼ ਦਾ ਜੋ ਪਿਛਲਾ ਭਾਵ ਹੈ ਉਹ ਹੈ ਸਮਾਣਾ। ਜਦ ਤੱਕ ਇਹ ਮਨ ਬ੍ਰਹਮ ਦੇ ਵਿੱਚ ਨਹੀਂ ਸਮਾਉਂਦਾ, ਇਹ ਸ਼ਾਂਤ ਨਹੀਂ ਹੋ ਸਕਦਾ, ਨਿਸ਼ਚਲ ਨਹੀਂ ਹੋ ਸਕਦਾ। ਇਸ ਕਰਕੇ ਸਾਡੀ ਜਿਹੜੀ ਫਰਿਆਦ ਹੈ ਮਨ ਕਰਕੇ ਹੈ, ਉਸ ਪਹਿਲੇ ਗੁਣ ਕਰਕੇ ਨਹੀਂ ਹੈ। ਹੁਣ ਮਨ ਨੇ ਜਦ ਉਸ ਸੱਚੀ ਜੋਤ ਨੂੰ ਪ੍ਰਾਪਤ ਕਰਕੇ ਹੀ ਸ਼ਾਂਤ ਹੋਣਾ ਹੈ, ਤੇ ਫਿਰ ਇਹ ਜੀਵਾਤਮਾ ਔਰ ਇਹ ਮਨ ਇਸ ਜਗਤ ਦੀਆਂ ਲੋਕ ਰੀਤੀਆਂ ਦੇ ਵਿੱਚ ਕਿਉਂ ਪਰਮਦੀ ਹੈ? ਕਿਉਂ ਇਹਨਾਂ ਦੇ ਅਧੀਨ ਜਨਮ ਔਰ ਮਰਨ ਦੀ ਕਿਰਿਆ ਨੂੰ ਪੱਕਾ ਕਰ ਰਹੀ ਹੈ? ਅਸੀਂ ਕਿਰਿਆ ਤਾਂ ਬੇੜੀਆਂ ਪਾ ਰਹੇ ਹਾਂ ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦੀਆਂ, ਔਰ ਫਰਿਆਦ ਕਰਦੇ ਹਾਂ ਉਸ ਸੱਚੀ ਜੋਤ ਦੀ, ਉਸ ਦੇ ਵਿੱਚ ਸਮਾਣ ਦੀ। ਜਿਸ ਤਰੀਕੇ ਦੇ ਨਾਲ ਅਗਰ ਅਸੀਂ ਰੋਟੀ ਪਕਾਉਣੀ ਚਾਹੀਏ, ਆਪਣੇ ਤਨ ਦੀ ਭੁੱਖ ਨੂੰ ਸ਼ਾਂਤ ਕਰਨਾ ਚਾਹੀਏ, ਤੇ ਇੱਕ ਪ੍ਰਕਿਰਿਆ ਅਪਣਾਉਣੀ ਪੈਂਦੀ ਹੈ, ਕਣਕ ਲਿਆ ਕੇ ਪੀਸਣੀ ਪੈਂਦੀ ਹੈ, ਫਿਰ ਆਟਾ ਗੁੰਨਣਾ ਪੈਂਦਾ ਹੈ, ਅੱਗ ਪ੍ਰਗਟ ਕਰਨੀ ਪੈਂਦੀ ਹੈ, ਤਵਾ ਗਰਮ ਕਰਨਾ ਪੈਂਦਾ ਹੈ, ਉਸਦੇ ਬਾਅਦ ਹੀ ਅਸੀਂ ਰੋਟੀ ਨੂੰ ਪ੍ਰਾਪਤ ਕਰ ਸਕਦੇ ਹਾਂ। और अगर ऐसी सिर्फ रोटी रोटी पुकारिए ना रोटी की प्राप्ति हो सकती है ना इस शरीर की भुख नू शांति मिलेगी। ठीक उसे तरीके दे नाल साड़ी ये मनमती फरियाद है परमात्मा दे मतलक उस रोशनी दे मतलक उसनू प्राप्त करन वास्ते। ये मन की एक बड़ी सूक्ष्म चाल है बिना प्रक्रिया नू अपनाए यानी ख्याल नू समेटिया बुलिया रब दा की पाउणा इधरों पुटना यानी एक संसार दे विचों जड़ और चेतन वस्तु और संबंधा दे विचों अपने ख्याल नू काढ लै और उधर ला दे जिधर वह परमात्मा का गुण है। यह जितनिया भी वस्तुआं मन बुद्धि और इंद्रिया यह सारे लोग इन्हों के अधीन हैं इन्हों करके ही ने। अगर असी इन्हों त्याग दईए त्यागन का भाव है गुजारे मात्र का विचरण वाणी के गलत अर्थ नहीं कटने त्यागन का गलत अर्थ लै लेंदे हां असी जगत नू नहीं त्यागना गुजारा मात्र थाली परोस के काल ने साडे अगे रखी है असी उस दे विचों उतना ही लेना है उतना ही सेवन करना है जितना इस शरीर नू लोड़ है उस तो बाद भुगतान ता जरूरत का भी देना पैना है पर अगर वध असी लै लिया तो असी भुगतान दे भी की खत्म हो जावांगे। जड़ी पूंजी असी खर्च कर रहे हैं भुगतान लई ते करनी जरूरी है पानी पी रहे हां सह लै रहे हां चल फिर रहे हां एक काल दी दित्ती हुई थाली दे विचों असी सेवन कर रहे हैं इस शरीर दे नाल संबंधित क्रिया करके। और अगर असी इन्हां दा सेवन करदे हुए कुछ ऐसी क्रिया कर लईआं कुछ ऐसी कामना रख लईआं कुछ ऐसे स्वार्थ मुख रख ले जड़े की भुगतान ते वध हो गया यानी मनुखा जन्म चला गया और वस्तु और संबंध जड़े कठे कीते गुरु साहब स्पष्ट कर चुके हैं भुगतान हर किरिया का देना पेगा यानी एक जन्म दे विच जो किरिया अपनाई है ये पिछला भुगतान है जिसनू प्रबद्ध कहते हैं और वो करते हुए असी ख्याल समेटना सी और किसी भी चोले दे विच ये ख्याल सिमट नहीं सकता। बाकिया दे विच सिर्फ भुगतान मात्र है सिर्फ इंसानी चोले दे विच एक ख्याल सिमट सकता है। ख्याल ही वो ताकत है परमात्मा के उस गुण की जिसनू आत्मा किया जाता है इसनू जान भी कहते ने और यही ताकत मन बुद्धि और इंद्रिया नू मिलती है। यही ख्याल की ताकत लैकर के इस जगत दे विच ये तीनों वस्तुआं काम कर दिया हैं और इस दे नाल मजबून स्पष्ट हो जाता है कि जब तक एक गुण जो है अपने ताकत नू एकत्र नहीं करता कोई जादू मंत्र नहीं होने वाला। क्या वो दूसरे गुण ने
ਬਾਹਰੋਂ ਆ ਕਰਕੇ ਪ੍ਰਗਟ ਹੋਣਾ ਹੈ। ਬਾਣੀ ਨੇ ਸਪਸ਼ਟ ਕੀਤਾ ਹੈ ਇਹ ਘੱਟ ਦੇ ਅੰਦਰ ਹੈ। ਘੱਟ ਯਾਨੀ ਸਰੀਰ, ਸਰੀਰ ਦੇ ਅੰਦਰ ਹਰੀ ਦਾ ਦਰ ਹਰ ਦਰ ਸੇਵੇ ਹੈ। ਹੁਣ ਸਪਸ਼ਟ ਹੋ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਬਾਹਰੀ ਦਰ ਨੂੰ ਗਲਤ ਸਮਝ ਰਹੇ ਹਾਂ, ਉਸੇ ਤਰੀਕੇ ਦੇ ਨਾਲ ਅੰਦਰ ਦੇ ਦਰ ਨੂੰ ਵੀ ਅਸੀਂ ਅੱਜ ਤੱਕ ਜਾਣ ਨਹੀਂ ਸਕੇ। ਨੌ ਦੁਆਰ ਜਿਹੜੇ ਨੇ ਇਹ ਸਾਡੇ ਨੂੰ ਅਜੇ ਤੱਕ ਨਹੀਂ ਭੁੱਲੇ, ਅਸੀਂ ਕਿਆ ਕਰਕੇ ਵੀ ਨਹੀਂ ਭੁੱਲ ਸਕਦੇ। ਹਰ ਵਕਤ ਸਾਡਾ ਖਿਆਲ ਇਹਨਾਂ ਨੌਂ ਦੁਆਰਾਂ ਦੇ ਵਿੱਚ ਰਹਿੰਦਾ ਹੈ ਤੇ ਫਿਰ ਇਹ ਸੱਚੇ ਦੁਆਰ ਜਿੱਥੇ ਗੁਰੂ ਮੌਜੂਦ ਹੈ ਉਹ ਖਿਆਲ ਸਾਨੂੰ ਅੱਜ ਤੱਕ ਕਿਉਂ ਨਹੀਂ ਆਇਆ? ਕਿਆ ਇਹ ਦੁਆਰ ਬਾਹਰ ਹੈ? ਜੇ ਨੌਂ ਅੰਦਰ ਨੇ ਤੇ ਦਸਵਾਂ ਵੀ ਅੰਦਰ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੀਵਾਤਮਾ ਭਰਮ ਦੇ ਵਿੱਚ ਹੈ, ਮਨ ਦੇ ਅਧੀਨ। ਜਿਤਨੀ ਕਿਰਿਆ ਉਸਨੇ ਅਪਣਾਈ ਹੈ ਅੱਖ ਬੰਦ ਕਰਨ ਸਮੇਤ, ਜਿਸ ਨੂੰ ਕਿ ਅਸੀਂ ਭਜਨ ਕਹਿੰਦੇ ਹਾਂ, ਕਿਉਂਕਿ ਜੀਵਾਤਮਾ ਭਜਨ ਨੂੰ ਹੀ ਨਹੀਂ ਸਮਝ ਸਕੀ ਕਿ ਭਜਨ ਕਿਸ ਨੂੰ ਕਿਹਾ ਜਾਂਦਾ ਹੈ। ਭਜਨ ਇੱਕ ਪ੍ਰੇਮ ਦੀ ਡੋਰ ਹੈ ਜਿਹੜੀ ਇੱਕ ਪਹਿਲੇ ਗੁਣ ਨੇ ਇੱਕ ਦੂਸਰੇ ਗੁਣ ਦੇ ਨਾਲ ਬੰਧ ਲੈਣੀ ਹੈ। ਇਸ ਦੇ ਇਲਾਵਾ ਭਜਨ ਹੋਰ ਕੁਛ ਵੀ ਨਹੀਂ ਹੈ। ਔਰ ਅਗਰ ਬਾਹਰ ਦੇ ਗੁਰਦੁਆਰੇ ਵਿੱਚ ਗੁਰੂ ਨੇ ਪ੍ਰਗਟ ਹੋ ਕਰਕੇ ਅਗਰ ਜੀਵਾਤਮਾ ਨੂੰ ਇੱਕ ਚਿੰਨ੍ਹ ਦਿੱਤਾ ਤੇ ਉਹ ਸਿਰਫ ਇਸੀ ਵਾਸਤੇ ਸੀ ਕਿ ਜੀਵਾਤਮਾ ਆਪਣੀ ਉਸ ਤਾਕਤ ਨੂੰ, ਉਸ ਖਿਆਲ ਨੂੰ ਸਮੇਟ ਸਕੇ ਜਿਸ ਨੂੰ ਉਹ ਗਵਾ ਚੁੱਕੀ ਹੈ ਭਰਮ ਦੇ ਅਧੀਨ। ਤੇ ਹੁਣ ਵਿਚਾਰ ਕਰਨਾ ਹੈ ਫਿਰ ਹਰੀ ਦੇ ਦਰ ਦੀ ਸੇਵਾ ਕਿਸ ਤਰੀਕੇ ਨਾਲ ਹੋ ਸਕਦੀ ਹੈ। ਹਰੀ ਦਾ ਦਰ ਅੰਤਰ ਦੇ ਵਿੱਚ, ਕਿਉਂਕਿ ਹਰੀ ਜੋ ਹੈ ਗੁਣ ਦੇ ਰੂਪ ਵਿੱਚ ਹੈ। ਜੜ ਚੇਤਨ ਹਰੇਕ ਨੂੰ ਹਜ਼ਾਰ ਦੇਣ ਦੇ ਬਾਵਜੂਦ ਮਿਲਦਾ ਸਿਰਫ ਇਨਸਾਨੀ ਜਨਮ ਦੇ ਵਿੱਚ, ਘੱਟ ਦੇ ਅੰਦਰ ਦੋਨੋਂ ਅੱਖਾਂ ਦੇ ਪਿੱਛੇ ਤੀਸਰੇ ਤਿਲ ਤੇ ਜਿਸ ਨੂੰ ਦਸਵਾਂ ਦੁਆਰ ਕਹਿੰਦੇ ਹਾਂ। ਅਸਲ ਦੇ ਵਿੱਚ ਇਹ ਦਸਵਾਂ ਦੁਆਰ ਨਹੀਂ ਹੈ, ਇਸ ਨੂੰ ਸ਼ਿਵ ਨੇਤਰ ਤੇ ਕਹਿ ਦਿੰਦੇ ਹਾਂ। ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਮੌਜੂਦ ਹਨ, ਆਗਿਆ ਚੱਕਰ ਵੀ ਕਿਹਾ ਜਾਂਦਾ ਹੈ, ਪਰ ਦਸਵਾਂ ਦੁਆਰ ਜੋ ਅਸਲ ਹੈ ਉਹ ਅਵਿਨਾਸ਼ੀ ਨਿਸ਼ਚਲ ਸੱਚਖੰਡ ਪੰਜਵੇਂ ਮੰਡਲ ਦੇ ਵਿੱਚ ਹੈ। ਜਦੋਂ ਇਹ ਜੀਵਾਤਮਾ ਯਾਨੀ ਕਿ ਇਹ ਗੁਣ ਆਪਣੇ ਖਿਆਲ ਨੂੰ ਸਮੇਟ ਕਰਕੇ ਇਸ ਆਗਿਆ ਚੱਕਰ ਤੋਂ ਹੋ ਕਰਕੇ ਸਾਰੇ ਰਸਤਿਆਂ ਨੂੰ ਤੈਅ ਕਰਦਾ ਹੋਇਆ ਪਾਰ ਬ੍ਰਹਮ ਦੇ ਵਿੱਚ ਪਹੁੰਚਦਾ ਹੈ ਔਰ ਉਹ ਸਾਰੀ ਵਿਸ਼ਾਲ ਰਚਨਾ ਨੂੰ ਪਾਰ ਕਰ ਲੈਂਦਾ ਹੈ, ਫਿਰ ਉਸਨੂੰ ਉਸ ਸੱਚੇ ਦਸਵੇਂ ਦੁਆਰ ਦੇ ਦੀਦਾਰ ਹੁੰਦੇ ਨੇ। ਔਰ ਇਹ ਪ੍ਰਾਪਤੀ ਜੋ ਹੈ ਲੱਖਾਂ ਚੋਂ ਨਹੀਂ ਕਰੋੜਾਂ ਚ ਹੀ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਔਰ ਇਹ ਉਹ ਦੁਆਰ ਦੀ ਪ੍ਰਾਪਤੀ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਸੱਚਖੰਡ ਤੋਂ ਉਪਦੇਸ਼ ਦਿੱਤਾ ਜਾਂਦਾ ਹੈ। ਜਿਹੜੀ ਜੀਵਾਤਮਾ ਜਿਹੜਾ ਗੁਣ ਸੱਚਮੁੱਚ ਤੜਫ ਰਿਹਾ ਹੈ ਇਸ ਸਾਰ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ, ਇਹ ਸਾਰੀ ਬਾਣੀ ਸਾਰੇ ਉਪਦੇਸ਼ ਸਮਝ ਹੀ ਉਸ ਨੂੰ ਆਉਂਦੇ ਨੇ। ਅਗਰ 50 ਸਾਲ ਇਹ ਸੱਚਖੰਡ ਦੀ ਬਾਣੀ ਸੁਣਨ ਦੇ ਬਾਅਦ ਅਗਰ ਅਸੀਂ ਇਹ ਫਰਿਆਦ ਕੀਤੀ ਪ੍ਰਕਾਸ਼ ਦਾ ਦੀਦਾਰ ਹੋ ਜਾਏ ਤੇ ਇਸਦਾ ਇੱਕੋ ਹੀ ਭਾਵ ਹੈ, ਅਸੀਂ ਬਾਣੀ ਨੂੰ ਨਹੀਂ ਸਮਝਿਆ, ਸਾਡੇ ਕਰਮ ਨਹੀਂ ਬਣੇ। ਬਿਨਾਂ ਕਰਮਾਂ ਦੇ ਇਹ ਬਾਣੀ ਸਮਝ ਵਿੱਚ ਨਹੀਂ ਆਉਂਦੀ। ਬੇਸ਼ੱਕ ਅਸੀਂ ਮੌਜੂਦ ਰਹਿੰਦੇ ਹਾਂ, ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਂ ਨੇ ਦ੍ਰਿਸ਼ਟਾਂਤ ਦਿੱਤਾ ਹੈ, ਘੜੇ ਦੇ ਵਿੱਚ ਇੱਕ ਪਤਾਸ਼ੇ ਨੂੰ ਪਾ ਦਿਓ, ਇੱਕ ਘੜੇ ਦੇ ਵਿੱਚ ਪੱਥਰ ਨੂੰ ਪਾ ਦਿਓ, ਪਤਾਸ਼ਾ ਘੁਲ ਜਾਂਦਾ ਹੈ, ਉਸੇ ਦਾ ਰੂਪ ਹੋ ਜਾਂਦਾ ਹੈ, ਉਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਪਰ ਪੱਥਰ ਪੱਥਰ ਰਹਿੰਦਾ ਹੈ। ਠੰਡਾ ਗਰਮ ਹੋ ਜਾਏਗਾ ਪਰ ਪਾਣੀ ਦੇ ਵਿੱਚ ਸਮਾਏਗਾ ਨਹੀਂ। ਕਿਉਂ? ਇਹ ਕਰਮਾਂ ਦੀ ਮੈਲ ਹੈ। ਜਦ ਤੱਕ ਇਹ ਕਰਮਾਂ ਦੀ ਮੈਲ ਇਹ ਜੀਵਾਤਮਾ ਨੇ ਇਕੱਠੀ ਕੀਤੀ ਹੈ ਵਿਸ਼ਿਸ਼ਟ ਕਿਰਿਆ ਨੂੰ ਅਪਣਾ ਕਰਕੇ, ਤੇ ਭੁਗਤਾਨ ਕਿਸੇ ਸਤਿਗੁਰੂ ਨੇ ਨਹੀਂ ਕਰਨਾ, ਇਹ ਜੀਵਾਤਮਾ ਨੂੰ ਹੀ ਕਰਨਾ।